ਸਾਫ ਹੀ ਬੰਦਗੀ ਏ, ਇਨਸਾਫ ਹੀ ਭਗਤੀ ਏ। ਸੱਚ ਜਿਨ੍ਹਾਂ ਲੋਕਾਂ ਨੇ ਇਨਸਾਫ ਕੀਤਾ, ਜਿਨ੍ਹਾਂ ਲੋਕਾਂ ਨੇ ਨਿਆਂ ਕੀਤਾ, ਬੇਸ਼ੱਕ ਉਹ ਰਾਜੇ ਸਨ, ਲੋਕਾਂ ਨੇ ਉਹਨਾਂ ਨੂੰ ਮਹਾਂਪੁਰਸ਼ ਕਰਕੇ ਸਨਮਾਨਿਆ, ਮਹਾਤਮਾ ਕਰਕੇ ਸਤਕਾਰਿਆ। ਭਾਰਤ ਦਾ, ਹਿੰਦੁਸਤਾਨ ਦਾ ਜੋ ਸਾਲ ਆਰੰਭ ਹੁੰਦਾ, ਉਹ ਇੱਕ ਰਾਜੇ ਦੇ ਗੱਦੀ ਤੇ ਬੈਠਣ ਤੋਂ ਦੇ ਦਿਨ ਤੋਂ ਸ਼ੁਰੂ ਹੁੰਦਾ। ਫਿਰ ਵੀ ਲੋਕ ਪਿਆਰ ਕਰਦੇ ਨੇ, ਫਿਰ ਵੀ ਲੋਕ ਉਹਦੀ ਇੱਜ਼ਤ ਕਰਦੇ ਨੇ। ਅੱਜ ਵੀ ਉਹਦੇ ਸਾਲ ਨੂੰ ਜਦੋਂ ਆਰੰਭ ਕੀਤਾ ਜਾਂਦਾ, ਇੱਥੇ ਤੇ ਲੋਕ ਹੋਰ ਤਰੀਕੇ ਨਾਲ ਸਾਲ ਆਰੰਭ ਕਰਦੇ ਨੇ। ਸੁਣਿਆ ਵੀ ਉਹ 5-6 ਦਿਨਾਂ ਵਿੱਚ ਇੰਨਾ ਪੀਂਦੇ ਨੇ, ਇੰਨਾ ਖਾਂਦੇ ਨੇ ਕਿ ਬਸ ਸਾਰਾ ਸਾਲ ਪਿੱਛੇ ਪੈ ਜਾਂਦਾ। ਪਰ ਬਿਕਰਮਾਜੀਤ ਦੇ ਸਾਲ ਨੂੰ ਆਰੰਭ ਕਰਨ ਵੇਲੇ ਲੋਕ ਗੁਰਦੁਆਰੇ ਜਾਂਦੇ ਨੇ, ਧਾਰਮਿਕ ਥਾਵਾਂ ਤੇ ਜਾਂਦੇ ਨੇ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਨੇ, ਵਾਹਿਗੁਰੂ ਸ਼ੁਕਰ ਹੈ ਨਵਾਂ ਸਾਲ ਆਰੰਭ ਹੋਇਆ, ਕਿਰਪਾ ਕਰਨਾ ਸੁਖ ਸ਼ਾਂਤੀ ਨਾਲ ਇਹ ਨਵਾਂ ਸਾਲ ਬਤੀਤ ਹੋਵੇ। ਪਿਆਰ ਲੱਖੋ ਸ੍ਰੀ ਵਾਹ, ਕਿਉਂਕਿ ਉਹ ਬੰਦਗੀ ਵਾਲੇ ਸਨ, ਉਹਨਾਂ ਨੇ ਇਨਸਾਫ ਕੀਤਾ ਸੀ, ਉਹਨਾਂ ਨੇ ਨਿਆਂ ਕੀਤਾ। ਤੇ ਦੂਸਰੇ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਉਂਦੇ ਨੇ, ਨਚ ਰਾਜ ਸੁਖ ਮਿਸਟੰ, ਨਚ ਭੋਗ ਰਸ ਮਿਸਟੰ, ਨਚ ਮਿਸਟੰ ਸੁਖ ਮਾਇਆ। ਜੈ ਸ੍ਰੀ ਕੀ ਵਾਰ ਮਹੱਲਾ ਪੰਜਵਾਂ। ਜਿਸ ਰਾਜ ਨੂੰ ਤੂੰ ਸੁਖਾਂ ਦਾ ਸਾਧਨ ਸਮਝਦਾ ਹੈ, ਉਹਦੇ ਵਿੱਚ ਸੁਖ ਕੋਈ ਨਹੀਂ। ਕਿਤਨੇ ਕੁ ਰਾਜੇ ਨੇ ਜਿਹੜੇ ਸੁਖੀ ਨੇ? ਮੌਜੂਦਾ ਦੁਨੀਆਂ ਭਰ ਦੇ ਰਾਜਿਆਂ ਹੁਕਮਰਾਨਾਂ ਦਾ ਹੀ ਅਸੀਂ ਅੰਦਾਜ਼ਾ ਲਗਾ ਲਈਏ ਤਾਂ ਕਿਤਨੇ ਕੁ ਸੁਖੀ ਨੇ? ਉਹ ਕਿਤਨੇ ਕੁ ਚੰਗੇ ਨੇ, ਕਿਤਨੇ ਸੁਖੀ ਨੇ, ਕਿਤਨੇ ਆਰਾਮ ਨਾਲ ਸੌਂਦੇ ਨੇ? ਉਹਨਾਂ ਦੀ ਸਿਕਿਉਰਿਟੀ ਫੋਰਸ ਹਟਾ ਦਿਓ, ਫਿਰ ਦੇਖੋ। ਪਿਆਰ ਲੱਖੋ ਸ੍ਰੀ ਵਾਹ, ਉਹਨਾਂ ਦੀ ਸਿਕਿਉਰਿਟੀ ਫੋਰਸ ਹਟਾ ਦਿੱਤੀਆਂ ਜਾਣ ਦੁਨੀਆਂ ਭਰ ਦੇ ਬਾਦਸ਼ਾਹਾਂ ਰਾਜਿਆਂ ਦੀਆਂ, ਫਿਰ ਦੇਖੋ ਖਪਲਾ ਚੰਦ ਚੜ੍ਹਦਾ ਹੈ ਕਿ ਨਹੀਂ ਚੜ੍ਹਦਾ। ਲੋਕ ਦਰਸਾ ਦੇਣਗੇ ਕਿ ਤੁਸੀਂ ਕਿਹੋ ਜਿਹਾ ਲੋਕਾਂ ਨਾਲ ਨਿਆਂ ਕੀਤਾ, ਤੁਹਾਡੇ ਰਾਜ ਵਿੱਚ ਕਿਤਨੇ ਕੁ ਲੋਕ ਖੁਸ਼ ਨੇ, ਇਹ ਪਤਾ ਲੱਗ ਸਕੇਗਾ। ਹਜ਼ੂਰੇ ਸੇਲੀ ਕਹਿ ਰਹੇ ਨੇ, ਨਚ ਰਾਜ ਸੁਖ ਮਿਸਟੰ, ਨਚ ਭੋਗ ਰਸ ਮਿਸਟੰ, ਨਚ ਮਿਸਟੰ ਸੁਖ ਮਾਇਆ। ਹੈ ਹੀ ਨਹੀਂ, ਨਾ ਰਾਜ ਦੁਆਰਾ ਪਤਾ ਪ੍ਰਾਪਤ ਕੀਤੇ ਹੋਏ ਪਦਾਰਥਾਂ ਵਿੱਚ ਹੀ ਸੁਖ ਹੈ, ਪਰ ਫਿਰ ਵੀ ਆਦਮੀ ਦੀ ਉਹ ਹਾਲਤ ਹੈ, ਰਾਜ ਸੱਤਾ ਵਿੱਚ ਜਿਹੜੇ ਲੋਕ ਇੱਕ ਵਾਰੀ ਸ਼ਾਮਲ ਹੋ ਜਾਂਦੇ ਨੇ, ਉਹਨਾਂ ਦੀ ਹਾਲਤ ਉਸ ਬਾਂਦਰ ਵਰਗੀ ਏ, ਜਿਸ ਨੂੰ ਕਬੀਰ ਜੀ ਕਹਿੰਦੇ ਨੇ, ਜੋ ਕੱਪ ਕੇ ਕਰ ਮੁਸਤ ਚਨਨ ਕੀ ਲੁਬਦ ਨਾ ਤਿਆਗ ਦਿਓ। ਗੌੜੀ ਕਬੀਰ ਜੀ, ਉਹ ਬਾਂਦਰ, ਬਾਂਦਰ ਦੀ ਹਾਲਤ ਜੈਸੀ ਹੁੰਦੀ ਹੈ, ਰਾਜ ਸੱਤਾ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਵੀ ਉਹ ਹਾਲਤ ਹੁੰਦੀ ਏ। ਉਹ ਛੋਟੀ ਜੀ ਕੁਜੀ ਵਿੱਚ ਜੋ ਮਿੱਟੀ ਦੀ ਬਣੀ ਹੁੰਦੀ ਏ, ਉਹਦੇ ਵਿੱਚ ਚਣੇ ਪਾਏ ਹੁੰਦੇ ਨੇ, ਬਾਂਦਰਾਂ ਨੂੰ ਪਕੜਨ ਵਾਲਿਆਂ ਨੇ। ਉਹ ਕੁਜੀ ਜਿੱਥੇ ਬਾਂਦਰ ਆਉਂਦੇ ਜਾਂਦੇ ਨੇ, ਫੇਰਾ ਤੋਰਾ ਰੱਖਦੇ ਨੇ, ਰੱਖ ਦਿੰਦੇ ਨੇ। ਤੋ ਜਿਸ ਵੇਲੇ ਬਾਂਦਰ ਉਹ ਖਿੱਲਾਂ ਦੇਖ ਕੇ, ਚਨੇ ਦੇਖ ਕੇ ਖੁਸ਼ ਹੋ ਜਾਂਦਾ, ਹੱਥ ਪਾਉਂਦਾ, ਹੱਥ ਕਿਉਂਕਿ ਖਾਲੀ ਹੁੰਦਾ ਉਹਦੇ ਅੰਦਰ ਹੱਥ ਚਲਿਆ ਜਾਂਦਾ, ਔਰ ਜਿਸ ਵੇਲੇ ਮੁੱਠੀ ਭਰ ਕੇ ਬਾਹਰ ਕੱਢਦਾ, ਹੱਥ ਜ਼ਰਾ ਭਾਰਾ ਹੋ ਜਾਂਦਾ ਤੇ ਫਿਰ ਹੱਥ ਨਹੀਂ ਨਿਕਲਦਾ, ਉਹ ਛੱਡਣਾ ਨਹੀਂ ਚਾਹੁੰਦਾ। ਤੇ ਉਪਰੋਂ ਸ਼ਿਕਾਰੀ ਆ ਜਾਂਦੇ ਨੇ ਤੇ ਫਿਰ ਬਾਂਦਰ ਨੂੰ ਪਕੜ ਲੈਂਦੇ ਨੇ, ਔਰ ਉਹਨੂੰ ਕੈਦ ਕਰਕੇ ਘਰਾਂ ਘਰਾਂ ਵਿੱਚ ਜਾ ਕੇ ਨਚਾਉਂਦੇ ਨੇ, ਤਮਾਸ਼ਾ ਕਰਵਾਉਂਦੇ ਨੇ। ਉਦੋਂ ਫਿਰ ਸੋਚਦਾ, ਉਦੋਂ ਚਿੰਤਾ ਕਰਦਾ ਕਿ ਮੈਂ ਕਾਹਨੂੰ ਇਹਦੇ ਵਿੱਚ ਹੱਥ ਪਾਇਆ। ਠੀਕ ਇਸੇ ਹੀ ਤਰ੍ਹਾਂ ਰਾਜਨੀਤਿਕ ਪਹਿਲੂ ਵਿੱਚ ਵੀ ਜਿਹੜੇ ਲੋਕ ਸੱਤਾ ਤੇ ਨੇ, ਅੰਦਰੋਂ ਅੰਦਰੋਂ ਤਾਂ ਉਹਨਾਂ ਦੀ ਉਸੇ ਬਾਂਦਰ ਵਾਲੀ ਹਾਲਤ ਹੈ, ਪਰ ਉਹ ਕੁਰਸੀ ਦੀ ਜਿਹੜੇ ਉਹ ਚਣੇ ਨੇ ਉਹਦੇ ਵਿੱਚੋਂ ਆਪਣਾ ਹੱਥ ਨਿਕਾਲਣਾ ਵੀ ਇਸ ਲਈ ਨਹੀਂ ਚਾਹੁੰਦੇ ਕਿ ਜੋ ਕੁਝ ਉਹਨਾਂ ਨੇ ਕੀਤਾ ਲੋਕਾਂ ਨੇ ਉਹਦਾ ਉਹਨਾਂ ਨੂੰ ਜਵਾਬ ਦੇਣਾ। ਇਸ ਲਈ ਉਹ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਯਤਨ ਕਰਦੇ ਨੇ। ਗੁਰੂ ਜੀ ਨੇ ਤੇ ਨਿਰਣਾ ਹੀ ਕਰ ਦਿੱਤਾ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਗੌੜੀ ਸੁਖਮਨੀ ਮਹੱਲਾ ਪੰਜਵਾਂ। ਕੋਈ ਸਾਰੀ ਦੁਨੀਆਂ ਦਾ ਬਾਦਸ਼ਾਹ ਵੀ ਕਿਉਂ ਨਾ ਬਣ ਜਾਵੇ, ਉਹ ਸਾਰੇ ਬਾਦਸ਼ਾਹ ਦੁਖੀ ਨੇ, ਉਹਨਾਂ ਵਿੱਚੋਂ ਕੋਈ ਵੀ ਸੁਖੀ ਨਹੀਂ। ਇਹੋ ਹੀ ਕਾਰਨ ਸੀ ਜਦੋਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋਏ, ਉਦੋਂ ਤੋਂ ਸਿੱਖਾਂ ਨੇ ਸਮਝ ਲਿਆ, ਸਾਚਾ ਸਾਹਿਬ ਸਾਚ ਨਾਏ। ਸਾਹਿਬ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪਹਿਲਾਂ ਇੱਥੇ ਹੀ ਆਇਆ, ਸਾਚਾ ਸਾਹਿਬ, ਸਾਡਾ ਸੱਚਾ ਸਾਹਿਬ। ਤੇ ਫਿਰ ਉਹ ਸਾਹਿਬ ਨੂੰ ਕਿਸੇ ਨੇ ਸਥਾਪਨ ਨਹੀਂ ਕੀਤਾ, ਕਿਸੇ ਨੇ ਕੁਰਸੀ ਤੇ ਤਖ਼ਤ ਤੇ ਬੈਠਾ ਲਿਆ ਨਹੀਂ। ਉਹ ਤਾਂ ਆਪੇ ਆਪ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਪ ਸਾਹਿਬ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਜਪ ਸਾਹਿਬ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ। ਜਿਉਂ ਹੀ ਸਿੱਖਾਂ ਦੇ ਕੰਨਾਂ ਵਿਚ ਇਹ ਸ਼ਬਦ ਪਏ, ਉਦੋਂ ਤੋਂ ਲੈ ਕੇ ਅੱਜ ਤੱਕ 500 ਸਾਲ ਦੇ ਇਸ ਲੰਬੇਰੇ ਪੀਰੀਅਡ ਵਿਚ ਗੁਰੂ ਨਾਨਕ ਦੇਵ ਜੀ ਦੇ ਸਿੱਖਾਂ ਨੇ ਕਦੇ ਵੀ ਦੁਨੀਆਂ ਦੇ ਕੂੜੇ ਬਾਦਸ਼ਾਹਾਂ ਨੂੰ ਆਪਣੇ ਬਾਦਸ਼ਾਹ ਪ੍ਰਵਾਨ ਨਹੀਂ ਕੀਤਾ। ਪਹਿਲਾਂ ਖੋ ਸ੍ਰੀ ਵਾ ਕਦੇ ਪ੍ਰਵਾਨ ਨਹੀਂ ਕੀਤਾ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵਿਰੋਧ ਹੋਇਆ, ਮੁਕਾਬਲਾ ਹੋਇਆ, ਫੌਜਾਂ ਨੇ ਹਮਲੇ ਕੀਤੇ, ਤੇ ਉਹਦਾ ਇੱਕੋ ਹੀ ਕਾਰਨ ਸੀ, ਦਿੱਲੀ ਦੇ ਤਖ਼ਤ ਲਾਹੌਰ ਦੇ ਤਖ਼ਤ ਤੇ ਬਹੁਤ ਘੱਟ ਲੋਕ ਇਨਸਾਫ਼ ਕਰਵਾਉਣ ਵਾਸਤੇ ਨਿਆਂ ਲੈਣ ਜਾਂਦੇ ਸਨ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸਾਦਿਕ ਸਨ। ਬਹੁਤ ਥੋੜੇ ਲੋਕ ਜਾਂਦੇ ਸਨ ਦੁਨੀਆਂ ਦੇ ਤਖ਼ਤ, ਹਿੰਦੁਸਤਾਨ ਦੇ ਤਖ਼ਤ ਤੋਂ ਨਿਆਂ ਪ੍ਰਾਪਤ ਕਰਨ ਲਈ। ਬਹੁਤੇ ਜਿਹੜੇ ਸਿੱਖ ਸਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਬੇਨਤੀ ਕਰ ਦਿੰਦੇ ਸਨ, ਜੀ ਮੇਰੇ ਨਾਲ ਵਧੀਕੀ ਹੋਈ ਏ, ਮੇਰੇ ਨਾਲ ਅਨਿਆਂ ਹੋਇਆ, ਤੇ ਸੱਚੇ ਪਾਤਸ਼ਾਹ ਦੋਨਾਂ ਨੂੰ ਬੁਲਾ ਕੇ ਨਿਆਂ ਕਰ ਦਿੰਦੇ ਸਨ। ਪਿਆਰਲਾ ਖੋ ਸ੍ਰੀ ਵਾ ਇਨਸਾਫ ਮਿਲਦਾ ਸੀ, ਨਿਆਂ ਹੁੰਦਾ ਸੀ, ਪਰ ਬਾਦਸ਼ਾਹ ਕਿੱਥੇ ਬਰਦਾਸ਼ਤ ਕਰਨ ਵੀ ਮੇਰੇ ਪਾਸੋਂ ਜਿਨ੍ਹਾਂ ਲੋਕਾਂ ਨੇ ਇਨਸਾਫ਼ ਲੈਣਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਨਿਆਂ ਪ੍ਰਾਪਤ ਕਰ ਸਕਣ। ਉਹ ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਹਜ਼ੂਰ ਦੇ ਸਾਹਮਣੇ ਕਠਿਨਾਈਆਂ ਪੇਸ਼ ਕਰਨ ਦਾ ਯਤਨ ਕੀਤਾ, ਭਾਵੇਂ ਇਹਦੇ ਵਿੱਚ ਹਕੂਮਤ ਸਫਲ ਨਾ ਹੋ ਸਕੀ। ਤੁਸੀਂ ਅੰਦਾਜ਼ਾ ਲਾਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਈ ਸਿੱਖਾਂ ਨੂੰ ਹੁਕਮਨਾਮੇ ਲਿਖੇ ਸਨ ਕਿ ਕੋਈ ਵੀ ਸਰਕਾਰੀ ਆਦਮੀ ਆਵੇ ਤੇ ਤੁਸਾਂ ਉਹਨੂੰ ਸਲਾਮ ਨਹੀਂ ਕਰਨਾ। ਜੇ ਤੁਹਾਨੂੰ ਤੁਹਾਡੇ ਪਾਸ ਕੋਈ ਮਾਮਲਾ ਲੈਣ, ਟੈਕਸ ਲੈਣ ਵਾਸਤੇ ਆਵੇ, ਉਹਨੂੰ ਮੰਜੇ ਤੇ ਨਹੀਂ ਬੈਠਾ ਲੈਣਾ। ਜੇ ਮੰਜੇ ਤੇ ਬੈਠਾ ਲੈਣਾ ਵੀ ਪਵੇ ਤੇ ਤੁਸੀਂ ਉਹਦੇ ਸਰਹਾਣੇ ਵਾਲੇ ਪਾਸੇ ਬੈਠੋ, ਉਹਨੂੰ ਫਵਾਦੀ ਬੈਠਾਓ। ਹੁਕਮਨਾਮੇ ਗੁਰੂ ਤੇਗ ਬਹਾਦਰ ਜੀ ਵਿਚ ਐਸੇ ਵਿਚਾਰ ਮਿਲਦੇ ਨੇ, ਪਰ ਔਰੰਗਜ਼ੇਬ ਕਿੱਥੇ ਬਰਦਾਸ਼ਤ ਕਰ ਸਕਦੇ ਸਨ, ਉਹ ਬਰਦਾਸ਼ਤ ਨਹੀਂ ਕਰ ਸਕੇ। ਬੇਨਤੀ ਕੀਤੀ ਜਾ ਰਹੀ ਸੀ ਕਿ ਗੁਰੂ ਸਾਹਿਬਾਨਾਂ ਨੇ ਸਿੱਖ ਦੇ ਦਿਲ ਤੇ ਦਿਮਾਗ ਵਿਚ ਇਹ ਵਿਚਾਰ ਬੈਠਾ ਦਿੱਤਾ ਕਿ ਸੱਚਾ ਪਾਤਸ਼ਾਹ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ, ਦੁਨੀਆਂ ਦੇ ਬਾਦਸ਼ਾਹ ਝੂਠੇ ਨੇ, ਦੁਨੀਆਂ ਦੇ ਬਾਦਸ਼ਾਹ ਕੂੜੇ ਨੇ। ਉਹਨਾਂ ਉੱਪਰ ਯਕੀਨ ਤੇ ਭਰੋਸਾ ਰੱਖਣ ਦੀ ਬਜਾਏ ਆਪਣੇ ਵਾਹਿਗੁਰੂ ਉੱਪਰ ਭਰੋਸਾ ਰੱਖੋ। ਫਿਰ ਵੀ ਦੁਨੀਆਂ ਦੇ ਬਾਦਸ਼ਾਹ ਲੋਕਾਂ ਨੂੰ ਗੁਲਾਮ ਬਣਾਉਣ ਦਾ ਯਤਨ ਕਰਦੇ ਰਹਿੰਦੇ ਨੇ, ਆਪਣੀ ਸ਼ਾਨੋ ਸ਼ੌਕਤ ਦਾ ਉਹ ਵਾਅਦਾ ਕਰਦੇ ਰਹਿੰਦੇ ਨੇ। ਕਿਤਨਾ ਸ਼ਾਨੋ ਸ਼ੌਕਤ ਹੈ, ਕਿਤਨੀ ਉਹਨਾਂ ਦੀ ਵਿਭੂਤੀ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ਼ਾਰਾ ਕਰ ਰਹੇ ਨੇ, ਦਰਸਾ ਰਹੇ ਨੇ, ਤੇ ਨਾਲ ਅਖੀਰ ਤੇ ਵੀ ਦਰਸਾਉਣਗੇ। ਏਡੀ ਵੱਡੀ ਵਿਭੂਤੀ ਦਾ, ਏਡੀ ਵੱਡੀ ਦੌਲਤ ਦਾ, ਏਡੇ ਵੱਡੇ ਦੌਲਤਮੰਦ ਮਨੁੱਖ ਦਾ ਅੰਜਾਮ ਕੀ ਹੋਇਆ, ਮਨੁੱਖ ਦਾ ਹਸ਼ਰ ਕੀ ਹੋਇਆ, ਅਖੀਰ ਨਤੀਜਾ ਕੀ ਨਿਕਲਿਆ। ਹਜ਼ੂਰ ਦੇ ਸ਼ਬਦਾਂ ਵਿੱਚ ਸੁਣੀਏ, ਮਾਤੇ ਮਤੰਗ ਜਰੇ ਜਰ ਸੰਗ। ਮੌਜੂਦਾ ਸਮੇਂ ਵਿੱਚ ਕੋਈ ਤਕੜਾ ਅਮੀਰ ਹੋਵੇ ਉਹ ਵਧੀਆ ਕਾਰ ਲੈਂਦਾ 30,000 ਪਾਉਂਡ ਜਾਂ ਉਸ ਤੋਂ ਵੀ ਜ਼ਿਆਦਾ ਦੇ, ਉਸ ਤੋਂ ਜ਼ਿਆਦਾ ਕੋਈ ਅਮੀਰ ਹੋਵੇਗਾ ਆਪਣੇ ਉਹ ਛੋਟੇ ਹਵਾਈ ਜਹਾਜ਼ ਰੱਖ ਲਵੇਗਾ, ਐਸਾ ਸਿਸਟਮ ਵੀ ਚੱਲ ਰਿਹਾ ਹੈ। ਪਰ ਜਿਸ ਸਮੇਂ ਦੀ ਵਿਆਖਿਆ ਦਸ਼ਮੇਸ਼ ਪਿਤਾ ਜੀ ਆਪੂ ਕਰ ਰਹੇ ਨੇ, ਉਸ ਮੌਕੇ ਤੇ ਹਾਥੀ ਤੇ ਘੋੜੇ ਰੱਖਣ ਦਾ ਰਿਵਾਜ ਸੀ, ਕੀਮਤੀ ਤੋਂ ਕੀਮਤੀ ਹਾਥੀ ਰੱਖਣੇ, ਕੀਮਤੀ ਤੋਂ ਕੀਮਤੀ ਘੋੜੇ ਰੱਖਣੇ, ਉਹਨਾਂ ਦਾ ਜ਼ਿਕਰ ਕਰ ਰਹੀ ਹੈ ਸਰਕਾਰ ਜੀ।
ਮਾਤੇ ਮਤੰਗ ਜਰੇ ਜਰ ਸੰਗ,
ਮਾਤੇ ਮਤੰਗ ਜਰੇ ਜਰ ਸੰਗ, ਮਾਤੇ ਮਸਤ ਮਤੰਗ ਹਾਥੀ, ਮਸਤ ਹਾਥੀ, ਕੀਮਤੀ ਤੋਂ ਕੀਮਤੀ ਹਾਥੀ, ਜਿਸ ਮੁਤਲਿਕ ਲੋਕ ਕਹਿੰਦੇ ਸਨ ਹਾਥੀ ਜਿਉਂਦਾ ਲੱਖ ਦਾ ਤੇ ਮਰਿਆ 1.25 ਲੱਖ ਦਾ। ਮਨੁੱਖ ਦੀ ਕੀਮਤ ਤਾਂ ਮਰਨ ਤੋਂ ਬਾਅਦ ਘੱਟ ਪੈਂਦੀ ਹੈ, ਖਰਚੇ ਜ਼ਰੂਰ ਵੱਧ ਜਾਂਦੇ ਨੇ। ਪਿਆਲਾ ਖੋ ਸ੍ਰੀ ਵਾ ਹੁਣ ਇੱਕ ਬਜ਼ੁਰਗ ਕਹਿ ਰਹੇ ਸਨ ਕਿ ਮੈਂ ਬੱਚਿਆਂ ਨੂੰ ਕਹਿ ਦਿੱਤਾ ਸੀ ਫਿਕਰ ਨਾ ਕਰਨਾ, ਮੇਰੇ ਬਕਸੇ ਵਿੱਚੋਂ ਮੇਰਾ ਖਰਚਾ ਨਿਕਲ ਆਵੇਗਾ, ਔਰ ਚੰਗੇ ਤਰੀਕੇ ਨਾਲ ਖਰਚਾ ਕਰਨਾ। ਮਨੁੱਖ ਨੂੰ ਇਹ ਵੀ ਚਿੰਤਾ ਰਹਿੰਦੀ ਹੈ, ਅੱਜ ਦੇ ਮਨੁੱਖ ਨੂੰ ਇਹ ਵੀ ਫਿਕਰ ਰਹਿੰਦਾ ਵੀ ਜੇ ਮੈਂ ਮਰ ਵੀ ਜਾਵਾਂ ਤੇ ਮੇਰਾ ਮਰਨਾ ਵੀ ਚੰਗਾ ਹੋਵੇ, ਪਰ ਕਿਹੜਾ ਕਿਸੇ ਨੇ ਦੇਖਣਾ, ਅਸੀਂ ਜਦੋਂ ਮਰਾਂਗੇ ਜਾਵਾਂਗੇ ਕੋਈ ਨਹੀਂ ਦੇਖਣਾ ਵੀ ਕੋਈ ਆਇਆ ਹੈ ਕਿ ਨਹੀਂ ਆਇਆ। ਇਹ ਤੇ ਜਿਉਂਦਿਆਂ ਦੀ ਬਾਤ ਜੀਵਨ ਦੇ ਅੰਦਰ ਜਦੋਂ ਮਨੁੱਖ ਨੇ ਅੱਖਾਂ ਮੀਟ ਹੀ ਜਾਣੀਆਂ ਨੇ ਚੰਗਾ ਹੋਇਆ ਜਾਂ ਮੰਦਾ ਹੋਇਆ, ਕਿਸੇ ਨੇ ਸੰਸਕਾਰ ਕੀਤਾ ਵੀ ਹੈ ਕਿ ਨਹੀਂ ਕੀਤਾ, ਕਿਸੇ ਨੇ ਉੱਪਰ ਕਫਨ ਪਾ ਦਿੱਤਾ ਹੈ ਕਿ ਨਹੀਂ ਪਾਇਆ, ਇਹ ਗੱਲਾਂ ਤੇ ਛੋੜ ਦਿਓ। ਪਰ ਅੱਜ ਦਾ ਮਨੁੱਖ ਇਹ ਵੀ ਚਾਹੁੰਦਾ ਹੈ ਜੇ ਰਹਾਂ ਤਾਂ ਚੰਗੇ ਢੰਗ ਨਾਲ, ਜੇ ਮਰਾਂ ਤੇ ਮੇਰਾ ਮਰਨਾ ਪਰਨਾ ਵੀ ਅੱਛੇ ਤਰੀਕੇ ਨਾਲ ਹੋਵੇ, ਮੇਰੇ ਮਰਨ ਤੋਂ ਬਾਅਦ ਵੀ ਅੱਛਾ ਹੋਵੇ। ਬੇਟਾ ਕੋਈ ਫਿਕਰ ਨਾ ਕਰਨਾ, ਸਾਰਾ ਕੁਝ ਮੇਰੇ ਬਕਸੇ ਵਿੱਚੋਂ ਨਿਕਲ ਆਵੇਗਾ। ਅਖੇ ਕਾਫੀ ਕੁਝ ਸੀ, ਮੈਨੂੰ ਕੋਈ ਫਿਕਰ ਨਹੀਂ ਸੀ ਕਿ ਮਰ ਜਾਵਾਂਗੇ ਤੇ ਬਾਅਦ ਵਿੱਚ ਹੋਵੇਗਾ ਕੁਝ ਨਹੀਂ। ਤੋ ਸੋਚਿਆ ਵਿਚਾਰਿਆ ਕਿਤਨਾ ਵੀ ਕੋਈ ਕੁਝ ਕਰ ਦੇਵੇ, ਕੋਈ ਮਨੁੱਖ ਇਸ ਰੂਪ ਵਿੱਚ ਆ ਕੇ ਦੇਖਦਾ ਨਹੀਂ, ਕੋਈ ਮਨੁੱਖ ਇਸ ਰੂਪ ਵਿੱਚ ਆ ਕੇ ਤੱਕਦਾ ਨਹੀਂ। ਮਾਤੇ ਮਤੰਗ ਮਸਤ ਹਾਥੀ ਜਿਹੜੇ ਬਲਵਾਨ ਵੀ ਸਨ, ਤੇਜ ਦੌੜਦੇ ਸਨ, ਤੇ ਕਹਿੰਦੇ ਨੇ ਜਰੇ ਜੜ ਸੰਗ, ਜਿਹੜੇ ਜੜ ਸੋਨੇ ਦੇ ਨਾਲ, ਜਿਹੜੇ ਜਿਨ੍ਹਾਂ ਦੇ ਨੂੰ ਦੀ ਸਜਾਵਟ ਵਾਸਤੇ ਜ਼ਰੀਦਾਰ ਝੁੱਲ ਪਾਏ ਹੋਏ ਸਨ, ਤੇ ਜਿਹੜੇ ਸੋਨੇ ਦੇ ਜ਼ੇਵਰਾਤਾਂ ਦੇ ਨਾਲ ਜੜੇ ਹੋਏ ਝੁੱਲ ਸਨ, ਕਿਉਂਕਿ ਹਾਥੀਆਂ ਦੇ ਉੱਪਰ ਸੁੰਦਰ ਕੱਪੜੇ ਦੇ ਕੱਪੜਾ ਪਾ ਦਿੰਦੇ ਨੇ, ਉਹਦੇ ਉੱਪਰ ਅੰਬਾਰੀ ਰੱਖ ਦਿੰਦੇ ਨੇ, ਅੰਬਾਰੀ ਦੇ ਵਿੱਚ ਆਰਾਮ ਨਾਲ ਬੈਠਿਆ ਜਾ ਸਕੇ, ਇਸ ਲਈ ਗੱਦੇ ਵਿਛਾ ਦਿੰਦੇ ਨੇ, ਉਹਨਾਂ ਦੇ ਗੱਦਿਆਂ ਦੇ ਉੱਪਰ ਫਿਰ ਵੱਡੇ ਵੱਡੇ ਜੋ ਪਾ ਦਿੱਤੇ ਨੇ ਉਹਨਾਂ ਨੂੰ ਝੁੱਲ ਕਹਿੰਦੇ ਨੇ। ਤੋ ਉਹ ਝੁੱਲ ਪਾ ਦਿੱਤੇ ਜਿਹੜੇ ਜੜ ਸੋਨੇ ਦੇ ਸੁੰਦਰ ਜ਼ੇਵਰਾਂ ਦੇ ਨਾਲ ਜੜੇ ਹੋਏ ਸਨ, ਔਰ ਚਮਕਦੇ ਸਨ, ਦਮਕਦੇ ਸਨ, ਜਿਵੇਂ ਕੱਢੇ ਹੋਏ ਕੱਪੜੇ ਚੰਗੇ ਲੱਗਦੇ ਨੇ, ਕਿਉਂਕਿ ਉਹ ਕਢਾਈ ਤਿੱਲਾ ਚਮਕਦਾ ਹੈ, ਦਮਕਦਾ ਹੈ। ਇਸੇ ਹੀ ਤਰ੍ਹਾਂ ਕਹਿੰਦੇ ਨੇ ਇੱਥੇ ਤਿੱਲੇ ਦੀ ਗੱਲ ਨਹੀਂ, ਜਿਹੜੇ ਸੋਨੇ ਦੇ ਜ਼ੇਵਰਾਂ ਦੇ ਨਾਲ ਜੜੇ ਹੋਏ ਸਨ, ਸੋਨੇ ਦੇ ਨਾਲ ਸ਼ਿੰਗਾਰੇ ਹੋਏ ਸਨ ਜੀ।
ਅਨੂਪ ਉਤੰਗ ਸੁਰੰਗ ਸਵਾਰੇ,
ਤੇ ਕਹਿੰਦੇ ਅਨੂਪ ਹਾਥੀ, ਕਾਲੇ ਹਾਥੀ ਵੀ ਔਰ ਸਫੇਦ ਹਾਥੀ ਵੀ, ਦੋਨਾਂ ਪ੍ਰਕਾਰ ਦੇ ਹਾਥੀ, ਕਹਿੰਦੇ ਸਫੇਦ ਰੰਗ ਦੇ ਹਾਥੀ ਵੀ ਉਪਮਾ ਤੋਂ ਰਹਿਤ ਸੁੰਦਰ, ਉਤੰਗ ਉੱਚੇ ਉੱਚੇ, ਸੁਰੰਗ ਸ੍ਰੇਸ਼ਟ ਰੰਗ, ਲਾਲ ਰੰਗ ਦੇ ਕੱਪੜਿਆਂ ਦੇ ਨਾਲ ਜਿਹੜੇ ਸਵਾਰੇ ਹੋਏ ਸਨ ਹਾਥੀ, ਜਿਨ੍ਹਾਂ ਹਾਥੀਆਂ ਦੇ ਉੱਪਰ ਬੈਠ ਕੇ ਬਾਦਸ਼ਾਹ ਸਫ਼ਰ ਕਰਦੇ ਸਨ, ਚੱਲਦੇ ਸਨ, ਦੁਸ਼ਮਣ ਤੇ ਹਮਲਾ ਕਰਦੇ ਸਨ। ਉਸ ਮੌਕੇ ਤੇ ਵਿਸ਼ੇਸ਼ ਤੌਰ ਤੇ ਫੌਜਾਂ ਕੁਝ ਇਸ ਪ੍ਰਕਾਰ ਦੀਆਂ ਹੁੰਦੀਆਂ ਸਨ, ਹਾਥੀਆਂ ਦੀ ਫੌਜ, ਘੋੜਿਆਂ ਦੀ ਫੌਜ, ਰਥਾਂ ਦੀ ਫੌਜ ਔਰ ਪੈਦਲ ਫੌਜ, ਇਹਨੂੰ ਚਤਰੰਗਨ ਵਾਹਨ ਕਹਿੰਦੇ ਸਨ। ਚਤਰੰਗਨ ਵਾਹਨੀ ਸੰਸਕ੍ਰਿਤ ਦੇ ਪੁਸਤਕਾਂ ਦੇ ਅੰਦਰ ਇਸ ਨੂੰ ਚਤਰੰਗਨੀ ਵਾਹਨੀ ਕਹਿੰਦੇ ਸਨ, ਚਾਰ ਰੰਗਾਂ ਦੀ ਫੌਜ, ਪੈਦਲ ਚੱਲਣ ਵਾਲੇ ਵੀ ਹੋਣੇ, ਹਾਥੀਆਂ ਉੱਪਰ ਅਸਵਾਰ ਵੀ ਹੋਣੇ, ਘੋੜਿਆਂ ਉੱਪਰ ਅਸਵਾਰ ਵੀ ਹੋਣੇ, ਰਥਾਂ ਉੱਪਰ ਅਸਵਾਰ ਵੀ ਹੋਣੇ, ਔਰ ਇਸ ਚਾਰ ਪ੍ਰਕਾਰ ਦੀ ਫੌਜ ਦੇ ਨਾਲ ਰਾਜੇ ਮਹਾਰਾਜੇ ਇੱਕ ਦੂਸਰੇ ਰਾਜੇ ਮਹਾਰਾਜੇ ਉੱਪਰ ਹਮਲਾ ਕਰਦੇ ਸਨ। ਚਾਰ ਪ੍ਰਕਾਰ ਦੀਆਂ ਫੌਜਾਂ ਦੇ ਨਾਲ ਦੁਸ਼ਮਣ ਇੱਕ ਦੂਸਰੇ ਦਾ ਮੁਕਾਬਲਾ ਕਰਦੇ ਸਨ, ਜਿਵੇਂ ਅੱਜ ਮੌਜੂਦਾ ਸਮੇਂ ਅੰਦਰ ਥਲ ਸੈਨਾ, ਜਲ ਸੈਨਾ, ਹਵਾਈ ਸੈਨਾ, ਇਹ ਤਿੰਨ ਪ੍ਰਕਾਰ ਦੀ ਅੱਜ ਦੇ ਸਮੇਂ ਅੰਦਰ ਵਿਸ਼ੇਸ਼ ਤੌਰ ਤੇ ਫੌਜ ਚੱਲ ਰਹੀ ਹੈ। ਉਸ ਫੌਜ ਵੱਲ ਵੀ ਦਸ਼ਮੇਸ਼ ਪਿਤਾ ਜੀ ਜ਼ਿਕਰ ਕਰ ਰਹੇ ਨੇ ਕਿ ਸ੍ਰੇਸ਼ਟ ਲਾਲ ਰੰਗ ਦੇ ਕੱਪੜੇ ਦੇ ਨਾਲ, ਝੁੱਲਾਂ ਦੇ ਨਾਲ ਉਹ ਸਵਾਰੇ ਹੋਏ ਹਾਥੀ ਸਨ, ਜਦੋਂ ਲੰਘਦੇ ਸਨ ਚਿਲਮਿਲ ਚਿਲਮਿਲ ਕਰਦੀਆਂ ਸਨ ਉਹਨਾਂ ਦੀਆਂ ਝੁੱਲਾਂ, ਬੜੇ ਸੋਹਣੇ ਤੇ ਸੁੰਦਰ ਲੱਗਦੇ ਸਨ ਜੀ।
ਕੋਟ ਤੁਰੰਗ ਕੁਰੰਗ ਤੇ ਕੁਦ
ਕਹਿੰਦੇ ਸਨ, ਹਿਰਨ ਚੁੰਗੀਆਂ ਭਰਦਾ, ਹਿਰਨ ਚੁੰਗੀ ਮਾਰਦ ਪਾਰਦਾ, ਹਜ਼ੂਰ ਕਹਿ ਰਹੇ ਨੇ ਕੂਦਤ ਕੁੱਦ ਰਹੇ ਨੇ, ਕਰੋੜਾਂ ਘੋੜੇ ਜਿਹੜੇ ਹਰਨਾਂ ਦੇ ਵਾਂਗ, ਸੇਦ ਅਰਥ ਹੈ ਸਰੀਖੇ ਵਾਂਗ, ਹਰਨਾਂ ਦੇ ਵਾਂਗ ਕੂਦਤ ਕੁੱਦਦੇ ਸਨ, ਉੱਚੀਆਂ ਉੱਚੀਆਂ ਛਾਲਾਂ ਮਾਰਦੇ ਸਨ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਪੌਣ ਹਵਾ ਦੇ ਗੌਣ ਚੱਲਣ ਦੇ, ਹਵਾ ਦੇ ਤੁਰਨ ਨੂੰ ਵੀ ਜਿਹੜੇ ਨਿਵਿਰਤ ਕਰ ਜਾਂਦੇ ਸਨ, ਯਾਨੀ ਹਵਾ ਦੇ ਨਾਲੋਂ ਵੀ ਜਿਹੜੇ ਤੇਜ ਦੌੜਦੇ ਸਨ, ਐਸੇ ਬਲੀ ਘੋੜੇ ਜਿਹੜੇ ਧਰਤੀ ਉੱਪਰ ਪਾਣੀ ਉੱਪਰ ਦੋਨਾਂ ਥਾਵਾਂ ਤੇ ਬਰੋਬਰਤਾ ਦੇ ਨਾਲ ਚੱਲਦੇ ਹੋਣ, ਐਸੇ ਸੋਹਣੇ ਸੁੰਦਰ ਘੋੜੇ ਚੱਲ ਰਹੇ ਸਨ, ਜਿਹੜੇ ਪੌਣ ਕੇ ਗੌਣ ਕੋ ਜਾਤ ਨਿਵਾਰੇ, ਹਵਾ ਦੇ ਗਮਨ ਨੂੰ, ਹਵਾ ਦੇ ਤੁਰ ਨੂੰ, ਹਵਾ ਦੀ ਰਫਤਾਰ ਨੂੰ ਵੀ ਨਿਵਿਰਤ ਕਰੀ ਜਾਂਦੇ ਸਨ, ਪਿੱਛੇ ਛੱਡੀ ਜਾਂਦੇ ਸਨ, ਹਵਾ ਦੇ ਨਾਲ ਵੀ ਉਹ ਤੇਜ ਦੌੜਦੇ ਸਨ, ਤੇਜ ਚੱਲਦੇ ਸਨ।
ਭਾਰੀ ਭੁਜਾਨ ਕੇ ਭੂਪ ਭਲੀ ਬਿਦ,
ਹਾਂਜੀ,
ਨਿਹਾਵਤ ਸੀਸ ਨਾ ਜਾਤ ਵਿਚਾਰੇ,
ਹਜ਼ੂਰ ਫੁਰਮਾਉਂਦੇ ਨੇ ਫਿਰ ਜਿਸ ਵੇਲੇ ਹਾਥੀਆਂ ਦੀ ਫੌਜ, ਘੋੜਿਆਂ ਦੀ ਫੌਜ, ਰਾਜੇ ਦੀ, ਭੂਪ ਦੀ, ਬਾਦਸ਼ਾਹ ਦੀ ਅਗਵਾਈ ਕਰਦਿਆਂ ਹੋਇਆਂ ਅਗਾਂਹ ਵੱਧਦੀ ਸੀ ਤਾਂ ਛੋਟੇ ਛੋਟੇ ਰਾਜੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਜਾਤ ਵਿਚਾਰੇ ਭਾਰੀਆਂ ਬਾਹਾਂ ਵਾਲੇ ਬਲ ਵਾਲੇ ਰਾਜੇ ਬਾਹਾਂ ਭਾਰੀ ਤਾਂ ਸਰੀਰ ਦੇ ਹਿਸਾਬ ਕਿਤਾਬ ਨਾਲ ਹੀ ਹੋਣਗੀਆਂ। ਬੜੀ ਤਪੱਸਿਆ ਕੀਤੀ, ਬੜੀ ਘਾਲਣਾ ਘਾਲੀ ਰਾਵਣ ਦੇ ਭਰਾ ਕੁੰਭਕਰਨ ਨੇ ਤੇ ਉਹਦੇ ਸਰੀਰ ਵਿੱਚ ਉਹਦੀਆਂ ਬਾਹਾਂ ਵਿੱਚ ਬਲ ਸੀ ਕਿ ਜੇ ਪੱਥਰ ਵੀ ਉਹਦੀ ਤਰਫ ਚੱਲਦਾ ਸੀ ਤੇ ਪੱਥਰ ਨੂੰ ਉਹ ਇੰਜ ਹਾਥੀ ਮਾਰ ਦਿੰਦਾ ਸੀ ਪਿਆਰਨਾ ਖੋਬ ਸ੍ਰੀ ਵਾ ਜਿਵੇਂ ਵਾਲੀਬਾਲ ਖੇਲਦੇ ਆ ਤੇਜ਼ ਬਾਲ ਆਉਂਦਾ ਹੋਵੇ ਹੌਲੀ ਜਿਹੀ ਹੱਥ ਅੱਗੇ ਇੰਜ ਕਰਦੇ ਹੋ ਤੇ ਉਹ ਦੂਰ ਚਲਿਆ ਜਾਂਦਾ ਹੈ ਪਿਆਰਨਾ ਖੋਬ ਸ੍ਰੀ ਵਾ। ਇਸ ਤਰੀਕੇ ਨਾਲ ਉਹ ਆਪਣੀ ਬਾਂਹ ਨਾਲ ਇੰਜ ਹੀ ਕਰਦਾ ਸੀ ਤਾਂ ਪੱਥਰ ਟੁੱਟ ਜਾਂਦਾ, ਪਹਾੜ ਚੂਰ ਚੂਰ ਹੋ ਜਾਇਆ ਕਰਦੇ ਸਨ। ਐਡੇ ਬਲ ਵਾਲੇ ਲੋਕ ਭਾਰੀ ਭੁਜਾਨ ਕਿ ਭੂਪ ਭਲੀ ਬਿਦ ਨਿਆਵਤ ਸੀਸ ਨਜਾਤ ਵਿਚਾਰੇ ਭਾਰੀ ਬਾਹਾਂ ਵਾਲੇ ਬਲਵਾਨ ਬਾਹਾਂ ਵਾਲੇ ਜਿਹੜੇ ਰਾਜੇ ਸਨ ਉਹ ਭਲੀ ਵਿਧੀ ਨਾਲ ਅੱਛੇ ਤਰੀਕੇ ਨਾਲ ਸਤਿਕਾਰ ਦੇ ਨਾਲ ਆਉਣ ਵਾਲੇ ਰਾਜੇ ਨੂੰ ਆਪਣੇ ਤੇ ਹਮਲਾਵਰ ਰਾਜੇ ਨੂੰ ਸਿਰ ਨਿਵਾ ਦਿੰਦੇ ਸਨ, ਸਿਰ ਚੁਕਾ ਦਿੰਦੇ ਸਨ। ਇਤਨੇ ਰਾਜੇ ਉਹਨਾਂ ਰਾਜੇ ਮਹਾਰਾਜਿਆਂ ਨੂੰ ਸਿਰ ਚੁਕਾਉਂਦੇ ਸਨ ਜਿਹੜੇ ਵਿਚਾਰੇ ਨਹੀਂ ਜਾਂਦੇ, ਜਿਹੜੇ ਗਿਣੇ ਨਹੀਂ ਜਾਂਦੇ। ਜਿਵੇਂ ਗੁਰੂ ਜੀ ਨੇ ਫਰਮਾਇਆ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਮਨ, ਨਾਨਕ ਕਿਆ ਵਿਚਾਰੇ। ਜਪ ਸਾਹਿਬ ਵਿਚਾਰ ਨਹੀਂ ਸੀ ਕੀਤੀ ਜਾ ਸਕਦੀ। ਅਣਗਿਣਤ ਰਾਜੇ ਰਜਵਾੜੇ ਛੋਟੇ ਛੋਟੇ ਰਾਜੇ ਭਾਰੀਆਂ ਬਾਹਾਂ ਵਾਲੇ ਬਲਵਾਨ ਬਾਹਾਂ ਵਾਲੇ ਰਾਜੇ ਆਉਣ ਵਾਲੇ ਰਾਜੇ ਨੂੰ ਆਪਣਾ ਸਿਰ ਨਵਾ ਦਿੰਦੇ ਸਨ, ਸਿਰ ਚੁਕਾ ਦਿੰਦੇ ਸਨ, ਨਮਸਕਾਰਾਂ ਕਰਦੇ ਸਨ ਕਿ ਉਹਨਾਂ ਦੀ ਗਿਣਤੀ ਨਹੀਂ ਸੀ ਕੀਤੀ ਜਾ ਸਕਦੀ। ਪਰ ਸਿਰ ਚੁਕਾਉਣ ਵਾਲੇ ਸਜਦਾ ਤੇ ਨਮਸਕਾਰਾਂ ਕਰਨ ਵਾਲੇ ਉਹ ਲੋਕ ਸਨ ਜਿਨ੍ਹਾਂ ਨੂੰ ਅਗਾਂਹ ਲੋਕ ਨਮਸਕਾਰਾਂ ਕਰਦੇ ਸਨ, ਜਿਨ੍ਹਾਂ ਦੇ ਸਾਹਮਣੇ ਲੋਕ ਸਿਰ ਚੁਕਾਉਂਦੇ ਸਨ, ਉਹ ਵੀ ਪ੍ਰਤਾਪੀ ਰਾਜੇ ਦੇ ਅੱਗੇ ਆਪਣਾ ਸਿਰ ਚੁਕਾ ਦਿੰਦੇ ਨੇ, ਸਿਰ ਨਿਵਾ ਦਿੰਦੇ ਨੇ। ਮਤਲਬ ਹੁੰਦਾ ਅਸਾਂ ਤੁਹਾਡੀ ਈਨ ਮੰਨ ਲਈ, ਅਸੀਂ ਤੁਹਾਨੂੰ ਆਪਣਾ ਰਾਜਾ ਮੰਨ ਲਿਆ, ਅਸੀਂ ਤੁਹਾਨੂੰ ਆਪਣਾ ਮਹਾਰਾਜਾ ਪ੍ਰਵਾਨ ਕਰਦੇ ਹਾਂ। ਐਸੇ ਐਸੇ ਰਾਜੇ, ਐਸੇ ਐਸੇ ਲੋਕ ਹੋ ਚੁੱਕੇ ਨੇ ਇਸ ਸੰਸਾਰ ਤੇ, ਗੁਜ਼ਰ ਚੁੱਕੇ ਨੇ ਉਹ ਰਾਜੇ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ, ਫਰੀਦਾ ਸਰ ਫਰਿਆ ਪੀ ਚੱਲ ਸੀ ਥੱਕੇ ਕਵਲੇ ਕਲ। ਸਲੋਕ ਸੇਖ ਫਰੀਦ ਕੇ, ਜਿਨ੍ਹਾਂ ਨੇ ਮੁਲਕ ਆਬਾਦ ਕੀਤੇ, ਜਿਨ੍ਹਾਂ ਨੇ ਸ਼ਹਿਰ ਆਬਾਦ ਕੀਤੇ, ਜਿਨ੍ਹਾਂ ਨੇ ਪਿੰਡ ਆਬਾਦ ਕੀਤੇ, ਉਹ ਪੰਛੀ ਵੀ ਉੱਡ ਗਏ ਚਲੇ ਗਏ, ਕਿਉਂਕਿ ਪਿਆਰੇ ਲਾਲ ਕਿਆ ਪਰਵਾਸਾ ਦੰਦਾ, ਉੱਡਿਆ ਪੌਰ ਥੀਆ ਪਰਦੇਸੀ, ਪਿੱਛੇ ਬੁੱਤ ਨਾਹੀ ਕਿਸੇ ਕੰਮ ਦਾ, ਬੇੜਾ ਛੋੜ ਗਿਆ ਮੋਹਾਣਾ, ਅੱਗੇ ਰਹਾ ਅਗਮ ਦਾ, ਕਹੇ ਹੁਸੈਨ ਫਕੀਰ ਨਿਮਾਣਾ, ਜਿਉ ਮੋਤੀ ਸ਼ਬਨਮ ਦਾ। ਸ਼ਾਹ ਹੁਸੈਨ ਜਿਵੇਂ ਸ਼ਬਨਮ ਦਾ ਮੋਤੀ ਹੁੰਦਾ, ਤਰੇਲ ਪੈਂਦੀ ਏ ਰਾਤ ਨੂੰ ਤੇ ਉਹ ਤਰੇਲ ਵਿਰਖਾਂ ਦੇ ਪੱਤਰਿਆਂ ਤੇ ਘਾਹ ਦੇ ਤਿਨਕਿਆਂ ਉੱਪਰ ਜੰਮ ਜਾਂਦੀ ਏ। ਚੰਦਰਮਾ ਦੀ ਚਾਂਦਨੀ ਹੋਵੇ ਇੰਜੀ ਪ੍ਰਤੀਤ ਹੁੰਦਾ ਜਿਵੇਂ ਧਰਤੀ ਦੀਆਂ ਰਾਹਾਂ ਵਿੱਚ ਕਿਸੇ ਨੇ ਸਫੇਦ ਰੰਗ ਦੇ ਮੋਤੀ ਵਿਛਾ ਦਿੱਤੇ ਹੋਏ ਹੋਣ। ਪਰ ਜੇ ਸਵੇਲੇ ਸਵੇਰ ਹੁੰਦੀ ਏ ਜਾਂ ਉਹਦੇ ਉੱਪਰ ਦੀ ਕੋਈ ਲੰਘ ਜਾਂਦਾ, ਨਾ ਕੋਈ ਮੋਤੀ ਹੁੰਦਾ, ਨਾ ਕੋਈ ਚਮਕ ਹੁੰਦੀ ਏ, ਕੁਛ ਵੀ ਨਹੀਂ, ਬਸ ਉਹ ਢਲ ਜਾਂਦਾ ਤੇ ਸਮਾਪਤ ਹੋ ਜਾਂਦਾ। ਸ਼ਾਹ ਹੁਸੈਨ ਗੁਰੂ ਅਮਰਦਾਸ ਜੀ ਤੋਂ ਵਰਸਾਏ ਹੋਏ ਫਕੀਰ, 22 ਮੰਜੀਆਂ ਵਿੱਚੋਂ ਇੱਕ ਮੰਜੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼ਾਹ ਹੁਸੈਨ ਜੀ ਨੂੰ ਵੀ ਬਖਸ਼ਿਸ਼ ਕੀਤੀ ਏ। ਫਿਰ ਗੁਰੂ ਅਰਜਨ ਦੇਵ ਜੀ ਦੀਆਂ ਛੋਹਾਂ, ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਵੀ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਤੇ ਕਹਿ ਰਹੇ ਨੇ, ਕਹੇ ਹੁਸੈਨ ਫਕੀਰ ਨਿਮਾਣਾ, ਜਿਉ ਮੋਤੀ ਸ਼ਬਨਮ ਦਾ। ਆ ਜੀਵਨ, ਇਹ ਜ਼ਿੰਦਗੀ, ਆ ਰਾਜ ਸਾਜ, ਇਹ ਹੁਕਮ ਹਾਸਲ, ਇਹ ਸਭ ਕੁਝ ਸ਼ਬਨਮ ਦੇ ਮੋਤੀ ਤੋਂ ਵੱਧ ਮਹਾਨਤਾ ਨਹੀਂ ਰੱਖਦਾ। ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਨਾਸ਼ਵੰਤ ਹੈ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ, ਇਤਨੇ ਲੋਕ ਸਿਰ ਝੁਕਾਉਂਦੇ ਸਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾਂਦੀ, ਜਿਨ੍ਹਾਂ ਨੂੰ ਵੀ ਚਾਰਿਆ ਨਹੀਂ ਜਾ ਸਕਦਾ ਕਿ ਕਿਤਨੇ ਕੁ ਲੋਕ ਉਹਨਾਂ ਮਹਾਰਾਜਿਆਂ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਸਨ। ਪਰ ਫਿਰ ਕੀ ਹੋਇਆ ਜੀ?
ਏਤੇ ਪਏ ਤੋ ਕਹਾਂ ਪਏ ਪੂਪਤ, ਅੰਤ ਕੋ ਨਾ ਗਏ ਹੀ ਪਾਏ ਪਧਾਰੇ।
ਏਤੇ ਪਏ ਤੋ ਕਹਾਂ ਪਏ ਪੂਪਤ, ਅੰਤ ਕੋ ਨਾ ਗਏ ਹੀ ਪਾਏ ਪਧਾਰੇ। ਕਹਿੰਦੇ ਨੇ ਇਤਨੇ ਬਲ ਵਾਲੇ, ਇਤਨੇ ਪ੍ਰਤਾਪ ਵਾਲੇ, ਇਤਨੇ ਰਾਜ ਸਾਜ ਵਾਲੇ ਵੀ ਜੇਕਰ ਹੋ ਗਏ, ਰਾਜੇ ਬਣ ਗਏ ਤਾਂ ਫਿਰ ਵੀ ਕੀ ਹੋ ਗਿਆ? ਇਤਨੇ ਪ੍ਰਤਾਪ ਵਾਲੇ ਵੀ ਜੇਕਰ ਭੂਪਤ ਰਾਜੇ ਹੋ ਗਏ ਤਾਂ ਫਿਰ ਕੀ ਹੋ ਗਿਆ? ਜਿਵੇਂ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ, ਇਹ ਕੁਝ ਹੋਇਆ ਤੇ ਫਿਰ ਵੀ ਕੀ ਹੋਇਆ? ਜੇ ਇਹ ਗੱਲ ਹੋ ਗਈ ਤਾਂ ਕੀ ਹੋ ਗਿਆ? ਫਿਰ ਠੀਕ ਹੋ ਜਾਵੇਗਾ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਜਦੋਂ ਉਹਨਾਂ ਨੂੰ ਘਰ ਬਾਰ ਤੋਂ ਬਰਬਾਦ ਕਰਕੇ ਮਜ਼ਬੂਰ ਕੀਤਾ ਸੀ ਕਿ ਉਹ ਪਹਾੜਾਂ ਵਿੱਚ ਰਹਿਣ, ਜੰਗਲਾਂ ਵਿੱਚ ਰਹਿਣ, ਰੇਤੀਲੇ ਮੈਦਾਨਾਂ ਵਿੱਚ ਰਹਿਣ, ਉਸ ਮੌਕੇ ਤੇ ਵੀ ਗੁਰੂ ਕੇ ਸਿੱਖ ਹੀ ਕਹਿੰਦੇ ਸਨ ਵੀ ਕੀ ਹੋਇਆ? ਇਹ ਤੇ ਕੁਛ ਵੀ ਬਾਤ ਨਹੀਂ, ਕੋਈ ਵੱਡੀ ਗੱਲ ਨਹੀਂ। ਪੰਥ ਪ੍ਰਕਾਸ਼ ਵਿੱਚ, ਦੋਨਾਂ ਪੰਥ ਪ੍ਰਕਾਸ਼ਾਂ ਵਿੱਚ ਇੱਕ ਘਟਨਾ ਮਿਲਦੀ ਹੈ। ਕਹਿੰਦੇ ਨੇ ਤਕਰੀਬਨ 65,000 ਦੀ ਕੁੱਲ ਗਿਣਤੀ ਵਿੱਚੋਂ ਜਦੋਂ 35,000 ਸਿੱਖ ਸ਼ਹੀਦ ਹੋ ਗਿਆ ਤਾਂ ਕਿਸੇ ਨੇ ਇੱਕ ਬਜ਼ੁਰਗ ਨਿਹੰਗ ਸਿੰਘ ਤੇ ਸਵਾਲ ਕੀਤਾ, ਸਿੰਘ ਜੀ ਬੜਾ ਨੁਕਸਾਨ ਹੋਇਆ, ਇਹਨੇ ਸਿੰਘ ਸ਼ਹੀਦ ਹੋ ਗਏ ਨੇ, ਤੇ ਦੱਸੋ ਹੁਣ ਤੁਹਾਡਾ ਕੀ ਖਿਆਲ ਹੈ? ਤੁਸੀਂ ਕੀ ਮਹਿਸੂਸ ਕਰਦੇ ਹੋ? ਕਿਤਨੀ ਚੜ੍ਹਦੀ ਕਲਾ ਸੀ, ਕਿਤਨੇ ਹਿਸਾਬ ਵਿੱਚ ਉਹ ਲੋਕ ਰਾਜ਼ੀ ਰਹਿੰਦੇ ਸਨ ਤੇ ਕਿਤਨਾ ਉਹਨਾਂ ਨੂੰ ਆਪਣੇ ਗੁਰੂ ਦੇ ਉੱਪਰ ਯਕੀਨ ਤੇ ਭਰੋਸਾ ਸੀ। ਹੁਣ ਤੁਸੀਂ ਕੀ ਸੋਚਦੇ ਹੋ, ਕੀ ਹੋਵੇਗਾ, ਪੰਥ ਦਾ ਕੀ ਬਣੇਗਾ, ਤੁਹਾਡੇ ਮਨ ਵਿੱਚ ਕੀ ਖਿਆਲ ਤੇ ਕੀ ਵਿਚਾਰ ਆਉਂਦਾ ਹੈ? ਉਸ ਬਜ਼ੁਰਗ ਨੇ ਜੋ ਜਵਾਬ ਦਿੱਤਾ, ਸਾਡੇ ਇਤਿਹਾਸ ਵਿੱਚ ਉਹਦੇ ਤੇ ਮਾਣ ਕੀਤਾ ਜਾਂਦਾ ਹੈ, ਜਿਤਨਾ ਵੀ ਮਾਣ ਕਰੀਏ ਉਤਨਾ ਥੋੜਾ ਹੈ। ਉਸ ਬਜ਼ੁਰਗ ਨਿਹੰਗ ਸਿੰਘ ਨੇ ਜਵਾਬ ਵਿੱਚ ਆਖਿਆ ਸੀ, ਪਿਆਰਿਆ ਜਿਹੜੇ ਕੱਚੇ ਪਿੱਲੇ ਸਨ ਉਹ ਝੜ ਗਏ ਨੇ ਤੇ ਜਿਹੜੇ ਪੱਕੇ ਪੱਕੇ ਰਹਿ ਗਏ ਨੇ ਉਹਨਾਂ ਨੂੰ ਗੁਰੂ ਬਲ ਬਖਸ਼ਿਸ਼ ਕਰੇਗਾ। ਪਿਆਰ ਲਖੋ ਸ੍ਰੀ ਵਾ ਇਹ ਤੇ ਪਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਹਿੰਦੇ ਨੇ ਇਤਨੇ ਪ੍ਰਤਾਪੀ, ਇਤਨੇ ਬਲ ਵਾਲੇ ਜੇ ਰਾਜੇ ਹੋ ਗਏ ਗੁਜ਼ਰੇ ਤਾਂ ਕੀ ਹੋ ਗਿਆ? ਕੁਛ ਵੀ ਨਹੀਂ ਹੋਇਆ। ਉਸ ਬਜ਼ੁਰਗ ਨੇ ਵੀ ਆਖਿਆ ਸੀ ਕੁਛ ਨਹੀਂ ਹੋਇਆ, ਕੋਈ ਨੁਕਸਾਨ ਨਹੀਂ। ਜਿਹੜੇ ਕੱਚੇ ਪਿੱਲੇ ਸਨ ਉਹ ਝੜ ਗਏ ਨੇ, ਜਿਹੜੇ ਬਾਕੀ ਰਹਿ ਗਏ ਨੇ ਉਹ ਪੱਕੇ ਨੇ, ਉਹਨਾਂ ਨੂੰ ਗੁਰੂ ਬਲ ਬਖਸ਼ਿਸ਼ ਕਰੇਗਾ ਤੇ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇਗਾ। ਤੇ ਉਹ ਹੀ ਇਤਿਹਾਸ ਕਹਿੰਦਾ ਹੈ ਕਿ ਕੁੱਪਰ ਹੀੜੇ ਦੇ ਮੈਦਾਨ ਵਿੱਚ ਇਹਨਾਂ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਅਗਵਾਈ ਵਿੱਚ, ਸਰਦਾਰ ਚੜ੍ਹ ਸਿੰਘ ਜੀ ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਦੀ ਅਗਵਾਈ ਵਿੱਚ ਗੁਰੂ ਕੇ ਸਿੰਘਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਰਾਵੀ ਨਦੀ ਨਹੀਂ ਪਾਰ ਕਰਨ ਦਿੱਤੀ, ਔਰ ਉਹਨੇ ਮਜ਼ਬੂਰ ਹੋ ਕੇ ਆਖਿਆ ਸੀ ਇਹਨਾਂ ਨਾਲ ਸਮਝੌਤਾ ਕਰੋ, ਜੋ ਇਹਨਾਂ ਦਾ ਹੱਕ ਬਣਦਾ ਹੈ ਉਹ ਜ਼ਰੂਰ ਇਹਨਾਂ ਨੂੰ ਪੇਸ਼ ਕਰੋ, ਤਾਂਹੀਓ ਤੁਸੀਂ ਇੱਥੇ ਟਿਕ ਸਕਦੇ ਹੋ। ਪਰ ਸਿੰਘਾਂ ਦੇ ਮਨ ਵਿੱਚ ਕੁਝ ਹੋਰ ਸੀ। ਜਿਵੇਂ ਇੱਕ ਵਿਚਾਰਵਾਨ ਨੇ ਲਿਖਿਆ ਹੈ, ਹਜ਼ੂਰ ਖਿਮਾ ਕਰਨਾ, ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੀ ਕਥਨ ਹੈ, ਮੇਰੇ ਮਨ ਕੁਛ ਔਰ ਹੈ ਬਿਦਨਾ ਕੇ ਕੁਛ ਔਰ। ਅਹਿਮਦ ਸ਼ਾਹ ਦਸਮ ਗ੍ਰੰਥ, ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ, ਜ਼ਿਕਰੀਆ ਖਾਨ ਬਹਾਦਰ ਦੇ ਮਨ ਵਿੱਚ ਜੋ ਕੁਝ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਨਹੀਂ ਸੀ, ਉਹ ਗੁਰੂ ਕੇ ਸਿੰਘਾਂ ਦੇ ਮਨ ਵਿੱਚ ਨਹੀਂ ਸੀ। ਉਹ ਤੇ ਚਾਹੁੰਦੇ ਸਨ ਛੋਟਾ ਜਿਹਾ ਇਲਾਕਾ, ਕੁਝ ਪਿੰਡ ਦੇ ਦੇਵਾਂਗੇ, ਇਹ ਚੁੱਪ ਕਰਕੇ ਬਹਿ ਜਾਣਗੇ। ਪਰ ਗੁਰੂ ਕੇ ਸਿੰਘਾਂ ਨੇ ਉਸ ਨਵਾਬੀ ਨੂੰ ਠੋਕਰ ਮਾਰ ਕੇ ਆਖਿਆ, ਅਸੀਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਦਾਤ ਦਿੱਤੀ ਹੋਈ ਦਾਤ ਤੋਂ ਬਿਨਾਂ ਕਿਸੇ ਮਨੁੱਖ ਦੇ ਮੰਗਤੇ ਨਹੀਂ ਆ, ਅਸੀਂ ਹਕੂਮਤ ਪਾਸੋਂ ਕੁਝ ਮੰਗਤੇ ਬਣ ਕੇ ਚੀਜ਼ਾਂ ਆਪਣੀਆਂ ਮੰਗਾਂ ਨਹੀਂ ਲੈਣੀਆਂ, ਅਸੀਂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਖਸ਼ਿਸ਼ ਕਰਨਗੇ ਤੇ ਪੂਰਾ ਪੂਰਾ ਰਾਜ ਲੈਣਾ। ਪਿਆਰ ਲਖੋ ਸ੍ਰੀ, ਇਹ ਉਹਨਾਂ ਦੀ ਚੜ੍ਹਦੀ ਕਲਾ ਸੀ। ਇਹ ਉਹਨਾਂ ਦਾ ਨਿਸ਼ਾਨਾ ਸੀ, ਇਹ ਉਹਨਾਂ ਦੀ ਵਿਚਾਰਧਾਰਾ ਸੀ। ਹਜ਼ੂਰ ਵਰਣਨ ਕਰ ਰਹੇ ਨੇ ਇਤਨੇ ਬਲ ਵਾਲੇ ਪ੍ਰਤਾਪ ਵਾਲੇ ਜੇਕਰ ਰਾਜੇ ਹੋ ਗਏ ਤਾਂ ਹੀ ਰਾਜਨ ਕੀ ਹੋ ਗਿਆ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਨੂੰ ਉਹ ਰਾਜੇ ਉਹ ਮਹਾਰਾਜੇ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀ ਸਹਿਦਾ ਦੇ ਕਾਨ ਜਿਓ ਜਿਨ ਮਨ ਨਾਹੀ ਨਾਓ। ਸਲੋਕ ਭਗਤ ਕਬੀਰ ਕੇ ਕਹਿੰਦੇ ਨੇ ਜਦੋਂ ਕੋਈ ਰਾਜਾ ਬਣ ਜਾਂਦਾ ਉਹ ਕੁੰਡਲ ਪਾ ਲੈਂਦਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਮੌਕੇ ਤੇ ਵੀ ਸਾਰੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਦੇਖੋ ਤਾਂ ਕੰਨਾਂ ਵਿੱਚ ਉਹਨਾਂ ਨੇ ਵੀ ਕੁੰਡਲ ਪਾਏ ਹੋਏ ਸਨ। ਭਾਵ ਰਾਜ ਭਾਗ ਦੀ ਚਮਕ ਦਮਕ ਵਿਖਾਈ ਦਿੰਦੀ ਸੀ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਹੁਕਮ ਕੀਤਾ, ਤੂੰ ਕੋਈ ਗਹਿਣਾ ਪਾਣਾ, ਕੋਈ ਜ਼ੇਵਰ ਪਾਣਾ, ਕੰਨਾਂ ਨੂੰ ਕੋਈ ਜ਼ੇਵਰ ਪਾਣਾ, ਆ ਬੱਚੀਆਂ ਸਾਡੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੇ ਤੁਸੀਂ ਕੰਨਾਂ ਦਾ ਕੋਈ ਗਹਿਣਾ ਪਾਣਾ ਤਾਂ ਜਪਜੀ ਸਾਹਿਬ ਦਾ ਪਾਠ ਸੁਣਿਆ ਕਰੋ, ਸੁਖਮਨੀ ਸਾਹਿਬ ਸੁਣਿਆ ਕਰੋ, ਕੀਰਤਨ ਸੁਣਿਆ ਕਰੋ, ਬਾਣੀ ਦਾ ਵਿਚਾਰ ਕਥਾ ਸੁਣਿਆ ਕਰੋ। ਇਹ ਹੈ ਕੰਨਾਂ ਦਾ ਗਹਿਣਾ, ਨਾਮ ਸੱਚੇ ਕਾ ਗਹਿਣਾ, ਮਾਜ ਮਹੱਲਾ ਪੰਜਵਾਂ। ਪਿਆਰਲਾ ਖੋ ਸ੍ਰੀ ਵਾਹ। ਤੇ ਕਹਿੰਦੇ ਨੇ ਜੇ ਗੱਲ ਵਿੱਚ ਕੋਈ ਜ਼ੇਵਰ ਪਾਣਾ ਹੈ ਤੇ ਫਿਰ ਹਜ਼ੂਰ ਕਹਿੰਦੇ ਨੇ ਹਰ ਹਰ ਹਾਰ ਕੰਠ ਲੇ ਪਹਿਰੈ ਆਸਾ ਮਹੱਲਾ ਪਹਿਲਾ। ਇਹ ਤੇ ਹੈ ਗੁਰਮਤੀ ਵਿਚਾਰ। ਬਾਕੀ ਕਈ ਵਾਰੀ ਦੇਖੀਦਾ ਬੱਚੀਆਂ ਨੇ ਗੱਲ ਕਿਰਪਾਨ ਵੀ ਪਾਈ ਹੁੰਦੀ ਏ, ਲੋਹੇ ਦਾ ਕੜਾ ਵੀ ਪਾਇਆ ਹੁੰਦਾ, ਉਹ ਦੂਸਰੇ ਸੋਨੇ ਦੇ ਕੜੇ ਤੇ ਗੱਲ ਵਿੱਚ ਆ ਵੱਡੇ ਵੱਡੇ ਸੰਗਲ ਮੋਟੇ ਪਾਏ ਹੁੰਦੇ ਨੇ। ਗੱਲ ਨਾ ਖੋ ਸ੍ਰੀ ਵਾਹ। ਜਿਹੜੇ ਲੋਕ ਇੱਥੇ ਗੱਲ ਦੀ ਜੰਜੀਰ ਹੀ ਬਣਾਉਂਦੇ ਨੇ ਉਹ ਜ਼ਰਾ ਭਾਰਤ ਨਾਲੋਂ ਪੰਜਾਬ ਨਾਲੋਂ ਕਾਫੀ ਮੋਟੀ ਹੁੰਦੀ ਏ। ਪਿਆਰ ਨਾ ਖੋ ਸ੍ਰੀ ਵਾਹ। ਇਸ ਵਾਸਤੇ ਹਜ਼ੂਰ ਤਾਂ ਇਹ ਹੁਕਮ ਕਰਦੇ ਨੇ ਕਿ ਪਰਮੇਸ਼ਵਰ ਦਾ ਨਾਮ ਜੋ ਗਲੇ ਦੁਆਰਾ ਉਚਾਰਨ ਕਰਨਾ ਇਹ ਹਾਰ ਪਹਿਨਣਾ। ਜਦੋਂ ਕਥਾ ਹੁੰਦੀ ਸੀ ਕਥਾ ਦੀ ਸਮਾਪਤੀ ਤੇ ਸ਼ੁਕਰਾਨੇ ਵਜੋਂ ਮੰਗਲਾਚਾਰ ਵਿੱਚ ਕੁਝ ਸ਼ਬਦ ਪੜੇ ਜਾਂਦੇ ਸਨ। ਬੜੇ ਪਿਆਰ ਨਾਲ ਮਹਾਂਪੁਰਸ਼ਾਂ ਨਾਲ ਵਿਦਿਆਰਥੀ ਮਿਲ ਕੇ ਪੜ੍ਹਦੇ ਸਨ, ਨਾਲ ਸੰਗਤਾਂ ਵੀ ਪੜ੍ਹਦੀਆਂ ਸਨ। ਹੇ ਗੋਬਿੰਦ ਹੇ ਗੋਪਾਲ ਇੱਥੋਂ ਸ਼ੁਰੂ ਕਰਨਾ, ਫਿਰ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ ਮਲਾਰ ਮਹੱਲਾ ਪੰਜਵਾਂ। ਤੇ ਇਸੇ ਹੀ ਪੌੜੀ ਦੇ ਅਖੀਰ ਤੇ ਆਉਂਦਾ ਸੀ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ। ਹੇ ਵਾਹਿਗੁਰੂ ਮੈਨੂੰ ਨਾਮ ਦਾਨ ਬਖਸ਼ੋ, ਮੈਨੂੰ ਉਹ ਹਾਰ ਬਖਸ਼ੋ ਜੋ ਮੈਂ ਆਪਣੇ ਗਲੇ ਵਿੱਚ ਪਰੋ ਰੱਖਾਂ, ਹਰ ਸਵਾਸ ਆਵੇ ਤਾਂ ਮੇਰੇ ਜ਼ਬਾਨ ਤੋਂ ਮੇਰੇ ਸਵਾਸਾਂ ਤੋਂ ਇਹ ਧੁਨੀ ਨਿਕਲੇ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ। ਹਾਂ ਇਹ ਹਾਰ ਹੈ। ਇੱਥੇ ਕਹਿ ਰਹੇ ਨੇ ਕਿ ਕੀ ਹੋਇਆ, ਅਖੀਰ ਤਾਂ ਉਹ ਜਿਹੜੇ ਰਾਜੇ ਸਨ ਅੰਤ ਕੋ ਅੰਤ ਨੂੰ ਅਖੀਰ ਨੂੰ ਓੜਕ ਨੂੰ ਨਾਂਗੇ ਹੀ ਪਾਏ ਪਧਾਰੇ, ਨੰਗੇ ਪੈਰੀ ਇਸ ਦੁਨੀਆਂ ਤੋਂ ਪਧਾਰ ਕੇ ਚਲੇ ਗਏ। ਉਹ ਆਪਣੇ ਪੈਰੀ ਕੁਝ ਜੁੱਤੀ ਨਾ ਪਾ ਕੇ ਲੈ ਜਾ ਸਕੇ, ਕੋਈ ਅਸਵਾਰੀ ਨਾ ਲੈ ਜਾ ਸਕੇ, ਉਹਨਾਂ ਨੂੰ ਨੰਗੇ ਪੈਰੀ ਜਾਣਾ ਪਿਆ, ਕਿਉਂਕਿ ਨੰਗਾ ਮਨੁੱਖ ਆਇਆ ਹੈ ਨੰਗੇ ਪੈਰੀ ਇੱਥੋਂ ਜਾਣਾ ਹੈ। ਸਰੀਰ ਤੇ ਕੋਈ ਕੱਪੜਾ ਵੀ ਨਹੀਂ ਜਾਵੇਗਾ, ਕੋਈ ਚੀਜ਼ ਨਹੀਂ ਜਾਵੇਗੀ, ਇਸ ਸਰੀਰ ਨੇ ਨਾਲ ਨਹੀਂ ਜਾਣਾ, ਬਾਕੀ ਹੋਰ ਚੀਜ਼ਾਂ ਕੀ ਨਾਲ ਜਾ ਸਕਣਗੀਆਂ। ਇਹਦੇ ਵੱਡੇ ਬਲਵਾਨ ਪ੍ਰਤਾਪਵਾਨ ਜੇਕਰ ਰਾਜੇ ਹੋ ਗਏ ਤਾਂ ਕੀ ਹੋ ਗਿਆ, ਉਹ ਰਾਜੇ ਅਖੀਰ ਨੂੰ ਅੰਤ ਨੂੰ ਨੰਗੇ ਪੈਰੀ ਇਸ ਦੁਨੀਆਂ ਤੋਂ ਚਲੇ ਗਏ, ਪਾਏ ਪੈਰ ਨੰਗੇ ਪੈਰੀ ਪਧਾਰ ਗਏ ਚਲੇ ਗਏ। ਜੀ ਅਗਲਾ ਸੋਈਆ ਵੀ ਪੜੋ।
ਜੀਤ ਫਿਰ ਸਭ ਦੇਸ਼ ਦਿਸ਼ਾਨ ਕੋ ਫਿਰ ਸਭ ਦੇਸ਼ ਦਿਸ਼ਾਨ ਕੋ।
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਤਕਰੀਬਨ ਚੌਥੀ ਰੁੱਤ ਮਹਾਂਪੁਰਸ਼ ਬਹਿ ਜਾਂਦੇ ਔਰ ਪਾਠੀ ਸਿੰਘ ਕਥਾ ਦਾ ਪਾਠ ਕਰਨ ਵਾਲਾ ਪੜੀ ਜਾਂਦਾ ਔਰ ਉਦੋਂ ਉੱਠਦੇ ਜਦੋਂ ਉਹ ਪੂਰੀ ਰਾਤ ਜਾਨੀ 51-52 ਧਿਆ ਪੂਰੇ ਕਰਨ ਤੋਂ ਬਾਅਦ ਪਿਆਰ ਲੱਖੋ ਸ੍ਰੀ ਵਾ ਉੱਠਿਆ ਕਰਦੇ। ਇਸ ਲਈ ਵਿਚਾਰ ਵਿਸ਼ੇਸ਼ ਵੀ ਕੀਤੀ ਜਾ ਸਕਦੀ ਏ, ਵਿਚਾਰ ਨੂੰ ਸੰਕੋਚਿਆ ਵੀ ਜਾ ਸਕਦਾ। ਇਸੇ ਮਜ਼ਮੂਨ ਨਾਲ ਸੰਬੰਧਿਤ ਸਵਈਆ ਦੂਸਰਾ ਹੈ, ਉਹਦਾ ਵਿਚਾਰ ਵੀ ਸੁਣੀਏ। 5 ਮਿੰਟ ਰਹਿੰਦੇ ਨੇ, ਉਹਨਾਂ ਦੇ ਅੰਦਰ ਅੰਦਰ ਅਸੀਂ ਯਤਨ ਕਰਾਂਗੇ। ਜੀ
ਜੀਤ ਫਿਰ ਸਭ ਦੇਸ਼ ਦਿਸ਼ਾਨ ਕੋ।
ਹਾਂ, ਜਿਸ ਤਰ੍ਹਾਂ ਮਨੁੱਖ ਦੀ ਇੱਕ ਫਿਤਰਤ ਹੈ ਕਿ ਪਹਿਲਾਂ ਇੱਕ ਮਕਾਨ ਲੀਤਾ ਤੇ ਫਿਰ ਕਿਹਾ ਵੀ ਚਲੋ ਨਾਲ ਦਾ ਵੀ ਲੈ ਲਈਏ, ਦੂਸਰਾ ਵੀ ਲੈ ਲਈਦਾ, ਜੇ ਦੂਸਰਾ ਲੈ ਲਈਏ ਫਿਰ ਖਿਆਲ ਹੁੰਦਾ ਤੀਸਰਾ ਵੀ ਲੈ ਲਈਏ। ਇਸੇ ਹੀ ਤਰ੍ਹਾਂ ਜੇ ਇੱਕ ਨਾਲ ਲੱਗਦਾ ਜ਼ਿਮੀਦਾਰ ਨੇ ਕਿਸਾਨ ਨੇ ਖੇਤ ਲਿਆ ਤੇ ਉਹ ਕਹਿੰਦਾ ਚਲੋ ਆ ਨਾਲ ਵਿਕਤਾ ਹੈ ਉਹ ਕੈਨੇਡਾ ਰਹਿੰਦੇ ਨੇ ਉਹਨਾਂ ਕਿਹੜਾ ਆਉਣਾ ਉਹ ਵੀ ਕਹਿੰਦੇ ਚਲੋ ਵੇਚ ਦੇਈਏ। ਹੁਣ ਤੇ ਆਪਣਾ ਪੰਜਾਬ ਨਾਲ ਮਤਲਬ ਕੋਈ ਨਹੀਂ ਰਹਿ ਗਿਆ। ਕਈ ਵਾਰੀ ਲੋਕ ਸੋਚ ਲੈਂਦੇ ਨੇ ਅਜਿਹਾ ਕਰ ਲੈਂਦੇ ਨੇ, ਪਰ ਇਹ ਤਬਦੀਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਲੋਕ ਇੱਕ ਦੂਸਰੇ ਮੁਲਕ ਵਿੱਚੋਂ ਇੱਕ ਦੂਸਰੇ ਮੁਲਕ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਤੁਸੀਂ ਕਦੇ ਆਪਣਾ ਇਤਿਹਾਸ ਪੜ੍ਹੋ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੌਕੇ ਤੇ ਤੁਹਾਡੇ ਖਾਲਸਾ ਰਾਜ ਦੇ ਪ੍ਰਬੰਧ ਵਿੱਚ ਯੂਰਪ ਦੇ ਲੋਕ ਨੌਕਰੀ ਦੀ ਤਲਾਸ਼ ਵਿੱਚ ਉਧਰ ਜਾਇਆ ਕਰਦੇ ਸਨ, ਰਸ਼ੀਆ ਦੇ ਲੋਕ ਜਾਇਆ ਕਰਦੇ ਸਨ, ਚਾਈਨਾ ਦੇ ਲੋਕ ਜਾਇਆ ਕਰਦੇ ਸਨ, ਪਿਆਲਾ ਖੋ ਸ੍ਰੀ ਵਾ ਚਾਈਨਾ ਦੇ ਲੋਕ ਵੀ ਜਾਇਆ ਕਰਦੇ ਸਨ। ਪੰਜਾਬ ਵਿੱਚ ਅੱਜ ਵੀ ਜਿਤਨੀ ਬਾਗਬਾਨੀ ਹੈ, ਇਸ ਤੋਂ ਪਹਿਲਾਂ ਜਿਹੜੀ ਬਾਗਬਾਨੀ ਸੀ ਉਹ ਸਾਰੀ ਬਾਗਬਾਨੀ ਚਾਈਨਾ ਦੇ ਮਾਲੀਆਂ ਨੇ ਜਾ ਕੇ ਤਿਆਰ ਕੀਤੀ ਸੀ। ਐਸੀ ਸਾਡੀ ਹਿਸਟਰੀ ਦੱਸਦੀ ਹੈ।